एक ओंकार सतनाम करता पुरुष निर्भो निर्वैर काल मुहूर्त अजूनी सेवं गुरु प्रसाद हे प्राणनाथ गोविंदे कृपा निधान जगत गौरव हे संसार ताप हरणे करुणा में सब दुख हरो हे शरण जो दयाले दीनानाथ माया करो शरीर स्वस्थ खीण समय सिमरंत नानक राम दामोदर माधवे वाहेगुरु जी का खालसा वाहेगुरु जी की फतह। पौन गुरु पाणी पिता माता धरत महत जेड़िया जेड़िया गल्ला गुरु ग्रंथ साहब जी महाराज दे रहस्य दे आखियां गईयां ने रमस दे आखियां गईयां ने उन्हां नूं खोलिया भाई गुरदास ने। इस वास्ते धन गुरु अर्जन देव जी महाराज दे समय उसे काल दे चे आखणा प्रचलित हो गया कि भाई साहब दी बाणी कुंजी है शब्दां नूं खोल दी है। जो गल रहस्य दे आखी गई है रमस दे आखी गई है समझ दे नहीं आउंदी उन्हों खोलदे ने भाई साहब भाई गुरदास जी। पौन गुरु पाणी पिता माता धरत महत भाई साहब इंज खोलदे ने पवन गुरु गुर शब्द है वाहिगुरु जप मंत्र सुनाया पोत पोत संजोग बनाया। पवन करके बोलना है देही माटी बोले पवन। मनुख ने आज तक जितना विकास कीता है बोल के कीता है। गुंगे मनुख दा सारा विकास रुके होया है। थानू गुंगा किधरे भी प्रगतिशील नहीं दिखाई देगा। ना वो कवि बन सकता है ना वो दार्शनिक फिलोसफर ना वो संगीतकार ना वो कोई राजनैतिक दुनिया विच उन्नत हो सकता है। गर्ज के उन्नति दे तमाम द्वार गुंगे लई बंद ने लेकिन अंधे लई बंद नहीं ने। नेत्रहीन मनुख लई तरक्की दे द्वार बंद नहीं ने क्यों दे कोल बोल ने उदे कोल आवाज है अल्फाज ने। गुंगे कोल आवाज है अल्फाज ने गुंगे कोल धुन है अखर नहीं ने। विकास ते सारा अखरां ते खड़ा है। अखरी नाम अखरी साला अखरी ज्ञान गीत गुणगा अखरी लिखण बोलण वाण अखरा सिर संजोग वखाण। मनुख दे कोलो अखर खो लईए सारा विकास रुक जाएगा और मनुख उत्थे चला जाएगा जिथे पशु ने। सारी सभ्यता सारी बैरूनी उन्नति जो हुई है अखरां ते असवार होके हुई है। अखर अंदर त्रिभुवन धारे तीन लोकां दा ज्ञान दिता जांदा है लिता जांदा है अखरां दे। आवाज ते गुंगे कोल भी है अल्फाज नहीं है। धुन ते गुंगे कोल भी है अखर नहीं है। विकास सारा अखरां ते है आवाज ते है अल्फाज ते है। यही कारण है ਕਿ ਅੰਧਾ ਮਨੁੱਖ ਚੋਟੀ ਦਾ ਸੰਗੀਤਕਾਰ ਦੇਖਿਆ ਗਿਆ ਔਰ ਅੱਜ ਬਹੁਤ ਚੋਟੀ ਦੇ ਸੰਗੀਤਕਾਰ ਨੇਤਰਹੀਣ ਮਨੁੱਖ ਹਨ। ਦੂਰ ਕਿਉਂ ਜਾਓ, ਸਿੱਖ ਜਗਤ ਵਿੱਚ ਹੋ ਗੁਜ਼ਰੇ ਦੋ ਮਹਾਨ ਕੀਰਤਨੀ ਹੈ ਜਿਨ੍ਹਾਂ ਨੇ ਕੀਰਤਨ ਦੀ ਦੁਨੀਆ 'ਚ ਬੜਾ ਤਹਿਲਕਾ ਮਚਾਇਆ। ਭਾਈ ਗੋਪਾਲ ਸਿੰਘ ਨੇਤਰਹੀਣ ਸਨ, ਜਨਮ ਤੋਂ ਹੀ ਨੇਤਰਹੀਣ ਸਨ। ਨੇਤਰਹੀਣ ਮਨੁੱਖ ਸੰਗੀਤਕਾਰ ਹੋ ਸਕਦੇ ਨੇ, ਕਵੀ ਹੋ ਸਕਦੇ ਨੇ। ਹੁਣੇ ਇੱਕ ਨੇਤਰਹੀਣ ਪੁਰਸ਼ ਗਿਆਨੀ ਜੈ ਸਿੰਘ ਜੀ ਸ਼ੁਗਲ ਤੁਹਾਨੂੰ ਨਜ਼ਮ ਸੁਣਾ ਕੇ ਗਏ ਨੇ ਨੇਤਰਹੀਣ। ਨੇਤਰਹੀਣ ਮਨੁੱਖ ਜ਼ਿੰਦਗੀ ਦੇ ਹਰ ਸ਼ੋਬੇ ਦੇ 'ਚ ਉੱਨਤੀ ਕਰਦੇ ਦਿਖਾਈ ਦਿੱਤੇ ਨੇ, ਕਿਉਂਕਿ ਉਹਨਾਂ ਕੋਲ ਅੱਖਰ ਨੇ, ਆਵਾਜ਼ ਹੈ, ਅਲਫਾਜ਼ ਨੇ। ਨੇਤਰਹੀਣ ਮਨੁੱਖ ਰਾਜਨੀਤਿਕ ਦੁਨੀਆ ਦੇ 'ਚ ਵੀ ਅਗਰਸਰ ਰਹੇ ਨੇ। ਜੈਸੇ ਦੁਆਪਰ ਯੁੱਗ ਦੇ 'ਚ ਧਰਤ ਰਾਸ਼ਟਰ ਨੇਤਰਹੀਣ ਸੀ, ਅੰਧਾ ਸੀ, ਰਾਜਪਾਠ ਚਲਾਇਆ, ਬੜੇ ਖੁਸ਼ ਅਸਲੂਬੀ ਨਾਲ ਚਲਾਇਆ, ਆਪਣੇ ਹੁੰਦੇ ਹੋਏ ਕਿਸੇ ਦਾ ਦਮ ਚੱਲਣ ਨਹੀਂ ਦਿੱਤਾ, ਨੇਤਰਹੀਣ। ਇਸ ਵਕਤ ਇੰਗਲੈਂਡ ਦਾ ਹੋਮ ਮਿਨਿਸਟਰ ਨੇਤਰਹੀਣ ਹੈ, ਅੰਧਾ ਹੈ ਇਸ ਵਕਤ। ਇੱਕ ਕਾਲਜ ਦੇ ਉਦਘਾਟਨ ਵਿੱਚ ਆਇਆ ਸੀ, ਖਾਲਸਾ ਕਾਲਜ ਦੇ ਚਮੇਂ ਤੇ ਦੇਖ ਕੇ ਦੰਗ ਰਹਿ ਗਿਆ, ਮੈਨੂੰ ਨਹੀਂ ਪਤਾ ਸੀ। ਮੈਂ ਕਿਹਾ ਇਹ ਹੋਮ ਮਿਨਿਸਟਰ ਹੈ? ਕਹਿਣ ਲੱਗੇ ਹਾਂ ਨੇਤਰਹੀਣ। ਕਹਿਣ ਲੱਗੇ ਵਕਤਾ ਬਹੁਤ ਅੱਛਾ ਹੈ, ਬੋਲ ਬੋਲ ਕੇ ਨੇ ਲੋਕਾਂ ਦੇ ਮਤ ਲੈ ਲਏ, ਵੋਟ ਲੈ ਲਏ। ਔਰ ਇਸ ਵਕਤ ਇੰਗਲੈਂਡ ਦਾ ਇੱਕ ਕਾਮਯਾਬ ਹੋਮ ਮਿਨਿਸਟਰ ਹੈ ਨੇਤਰਹੀਣ, ਅੰਧਾ। ਅੰਧੇ ਮਨੁੱਖ ਚੋਟੀ ਦੇ ਰਾਜਨੀਤਿਕ ਦੇਖੇ ਗਏ ਨੇ, ਦਾਰਸ਼ਨਿਕ ਦੇਖੇ ਗਏ ਨੇ, ਫਿਲੋਸਫਰ ਦੇਖੇ ਗਏ ਨੇ, ਸੰਗੀਤਕਾਰ ਦੇਖੇ ਗਏ ਨੇ, ਕਵੀ ਦੇਖੇ ਗਏ ਨੇ। ਨੇਤਰਹੀਣ ਮਨੁੱਖ ਬ੍ਰਹਮ ਗਿਆਨੀ ਵੀ ਬਣੇ ਨੇ, ਸੰਤ ਵੀ ਬਣੇ ਨੇ। ਇਸ ਤਰ੍ਹਾਂ ਦੇ ਇੱਕ ਨੇਤਰਹੀਣ ਸੰਤ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ 'ਚ ਵੀ ਬੈਠਾ ਹੈ, ਭਗਤ ਸੂਰਦਾਸ। ਸੰਸਾਰ ਨੂੰ ਵੇਖਣ ਦੇ 'ਚ ਤੇ ਸਫਲ ਨਹੀਂ ਸੀ, ਪਰ ਨਿਰੰਕਾਰ ਨੂੰ ਵੇਖਣ ਦੇ ਸਫਲ ਹੋ ਗਿਆ। ਇਨ੍ਹਾਂ ਦੋ ਅੱਖਾਂ ਨਾਲ ਸੰਸਾਰ ਦਿਖਾਈ ਦਿੰਦਾ, ਅਨੁਭਵ ਦੀ ਅੱਖ ਨਾਲ ਨਿਰੰਕਾਰ ਦਿਖਾਈ ਦਿੰਦਾ, ਉਹਨੂੰ ਤੀਜਾ ਨੇਤਰ ਕਹਿੰਦੇ ਨੇ। ਜਿੱਥੇ ਸਾਡੇ ਹਿੰਦੂ ਵੀ ਟਿੱਕਾ ਲਾਉਂਦੇ ਨੇ, ਇਹ ਤੀਜੀ ਅੱਖ ਦਾ ਚਿੰਨ੍ਹ ਹੈ। ਉਹ ਟਿਕਟ ਦਾ ਜਾਇਜ਼ ਟਿੱਕੇ ਦਾ ਕੋਈ ਮਤਲਬ ਨਹੀਂ ਹੈ, ਇਹ ਬਈ ਸਾਡਾ ਤੀਜਾ ਨੇਤਰ ਹੈ। ਚੇਤਾ ਰਹੇ ਜਿੱਥੇ ਟਿੱਕਾ ਲਾਇਆ ਹੈ, ਇਹ ਅੱਖ ਖੁੱਲ ਜਾਏ। ਜਨਮ ਦੇ ਨਾਲ ਇਹ ਦੋ ਅੱਖਾਂ ਖੁੱਲ ਜਾਂਦੀਆਂ, ਲੇਕਿਨ ਇੱਕ ਦਿਨ ਜਦ ਇਹ ਦੋ ਅੱਖਾਂ ਹਮੇਸ਼ਾ ਲਈ ਬੰਦ ਹੋ ਜਾਂਦੀਆਂ, ਤਾਂ ਵੀ ਉਹ ਤੀਜੀ ਅੱਖ ਨਹੀਂ ਖੁੱਲਦੀ, ਨਹੀਂ ਖੁੱਲਦੀ, ਜ਼ਿੰਦਗੀ ਅਧੂਰੀ ਚਲੀ ਜਾਂਦੀ ਹੈ। ਜਾਗਤ ਸੋਇਆ ਜਨਮ ਗਵਾਇਆ, ਇਹ ਦੋ ਅੱਖਾਂ ਦੇ ਤਲ ਤੇ ਜਾਗਿਆ ਹੋਇਆ, ਤੀਜੀ ਅੱਖ ਦੇ ਤਲ ਤੇ ਸੁੱਤਾ ਹੋਇਆ। ਜਾਗਤ ਸੋਇਆ, ਮਹਾਰਾਜ ਦੀ ਬਾਣੀ, ਜਾਗਤ ਸੋਇਆ ਜਨਮ ਗਵਾਇਆ, ਇਹ ਦੋ ਅੱਖਾਂ ਦੇ ਤਲ ਤੇ ਜਾਗਿਆ ਹੋਇਆ, ਸੰਸਾਰ ਨੂੰ ਵੇਖ ਰਿਹਾ, ਇਹ ਤੀਜੀ ਅੱਖ ਦੇ ਤਲ ਤੇ ਸੁੱਤਾ ਹੋਇਆ, ਨਿਰੰਕਾਰ ਨਹੀਂ ਦਿਖਾਈ ਦਿੰਦਾ। ਫਿਰ ਗੁਰਬਾਣੀ ਇਹ ਕਹਿੰਦੀ ਏ, ਜਿਨ੍ਹਾਂ ਨੂੰ ਸੰਸਾਰ ਨਾ ਦਿਖਾਈ ਦੇਵੇ ਉਹਨਾਂ ਨੂੰ ਅੰਧੇ ਨਾ ਆਖੋ, ਅੰਧੇ ਉਹਨਾਂ ਨੂੰ ਆਖੋ ਜਿਨ੍ਹਾਂ ਨੂੰ ਨਿਰੰਕਾਰ ਨਹੀਂ ਦਿਖਾਈ ਦਿੰਦਾ। ਅੰਧੇ ਇਹ ਨਾ ਆਖੀਨ ਜਿਨ ਮੁਖ ਲੋਇਣ ਨਾ ਹੈ, ਅੰਧੇ ਸੇਈ ਨਾਨਕਾ ਜੋ ਖਸਮੋ ਗੁੱਤੇ ਜਾ। ਉਹ ਤੀਜੀ ਅੱਖ ਖੁੱਲਦੀ ਹੈ ਬੋਲ ਕੇ, ਬੋਲਾਂ ਨਾਲ ਖੁੱਲਦੀ ਹੈ। ਕਿਹੜੇ ਬੋਲਾਂ ਨਾਲ? ਜੋ ਪਰਮਾਤਮਾ ਦੇ ਬੋਲ ਨੇ, ਜੋ ਪਰਮਾਤਮਾ ਦੇ ਬੋਲ ਨੇ। ਮੈਂ ਸਵੇਰੇ ਇਸ ਦੀ ਲੰਬੀ ਚੌੜੀ ਤਸ਼ਰੀਹ ਬਿਆਨ ਕੀਤੀ ਸੀ ਥੋੜ੍ਹੀ ਜਿਹੀ। ਪਰਮਾਤਮਾ ਤੋਂ ਆਵਾਜ਼ ਆਈ, ਉਸੇ ਤੋਂ ਸੰਸਾਰ ਬਣਿਆ। ਉਸ ਆਵਾਜ਼ ਨੂੰ, ਉਸ ਸ਼ਬਦ ਨੂੰ, ਉਸ ਧੁਨ ਨੂੰ ਅਵਤਾਰੀ ਪੁਰਸ਼ ਧੰਨ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ भगत कबीर ओहंकार कहते हैं। ओहंकार आदि में जाना लिखे रमेटे ताए नमाना कबीर। ओहंकार आदि कथनी अनाद गुरु गोविंद सिंह जी महाराज। ओहंकार ब्रह्मा उत्पत्त, ओहंकार किया जनजित, ओहंकार सैल जुगवै, ओहंकार वेद निर्मय, सारा पसारा ओहंकार की धुन तो है, ऐसा गुरु नानक देव जी महाराज कह रहे। ब्रह्मण की सारी रचना ओहंकार की धुन तो हुई है, ऐसा स्वामी महावीर कहते हैं। बहुते उपनिषदों के ऋषि कहते हैं। तो खैर मुख्तसर मैं अर्ज करा, धुन तो शब्द तो आवाज तो संसार आया है। संसार विच आवाज मौजूद है, परमात्मा की आवाज मौजूद है, परमात्मा का शब्द मौजूद है। ठाकर हमरा सद बोलन था, बड़ी कीमती पंक्ति। मेरा ठाकर हर वक्त बोल रहा है, उसकी आवाज ब्रह्मंड दे गूंज रही है, सुनाई क्यों नहीं देंदी? मन चुप करे ते सुनाई देवे। मन साडा सूक्ष्म शरीर है, असी जिसनों केवल माइंड मनते हैं, धर्म दे इसनों इतना ही मन नहीं मनते। मन सूक्ष्म शरीर है, इदिच अनंत जन्मां दे संस्कार पए ने, जो कीते ने कर्म उन्हां दी छाप अंदर पई है। तो कर्म कुछ चंगे होंदे ने, माड़े होंदे ने, सारी छाप अंदर पई। पुन्नी पापी आखण नाए, कर कर करना लिख लै जाओ। करदिया लिखिया जांदा है, करदिया लिखिया जांदा है। केड़ा कर्म? जिस कर्म दे च मन होंदा है। जिस कर्म दे च मन नहीं आउंदा, अंदर नहीं लिखिया जांदा। मैं अर्ज करा, अक्सर बुरे कर्म दे च मन होंदा है। पूरी एकाग्रता आउंदी है, सावधानी आउंदी है, पूरी सियाणप आउंदी है। क्यों? बुरे कम दे च खतरा है, समाज का खतरा है, कानून का खतरा है, संसार का खतरा है। पकड़े गए ते खैर नहीं। तो मन पूरा एकाग्र होंदा है, कुछ भी बुरा करन लगया मन पूरा एकाग्र होंदा है। कीर्तन सुनन लगया, कीर्तन करन लगया, वाहगुरु जपन लगया, मन सावधान नहीं होंदा, मन एकाग्र नहीं होंदा। क्यों? खतरा ते कोई है ही नहीं। उल्टा लोकी महिमा गायन करन लग पैंदे ने, बड़ा नितनेमी है जी, बड़ा प्रेमी है, बड़ा जप तप करदा है। लोकी ते मान देंदे ने, सन्मान करदे ने, खतरा केड़ी गल? जितना लोकी सन्मान देन लग पैंदे ने, बड़ा प्रेमी है, बड़ा दानी है, बड़ा ज्ञानी है, यकीन जानो उतना ही अचेत होंदा जा, उतनी सावधानी हटती जा रही। जबकि महाराज कहते हैं, प्रभु की उस्तत करो संत मेत, सावधान एकाग्र चेत। हर बुरे कर्म दी अंदर छाप बन जाती है, लिखिया जाता है। हर शुभ कर्म दी अंदर छाप नहीं बनती, नहीं लिखिया जाता। क्यों? दे च मन नहीं आता। छाप ते मन दे च बननी है, मन आता ही नहीं। जब मैनू कोई कहता है, मिल पैंदे ने इस तरह दे, भी अज असी चार सुखमनी साहब दे पाठ कीते ने, तो मैनू फिर कहना पैंदा मथे दे उत्ते एक पंक्ति दी झलक नहीं मिलदी कि होया चार पाठ कीते, अंदर नहीं लिखे गए। सावधानी नहीं सी, एकाग्रता नहीं सी, अंदर छाप नहीं बनी सुखमनी साहब दे। अगर सुखमनी साहब की छाप अंदर बन जाती तो मन विच सुख होना चाहिदा सी। तू ते कलपया होया, कलेश दे च है, बेचैन है, परेशान है, चिंतातुर है। सुखमनी साहब अंदर नहीं लिखी गई है। कर कर करना लिख लै जा। हुण मैं दोहरावां, यह शरीर साडा पंज भौतक, इहदे च सिरमौर तक पवन है। महाराज इस वास्ते इसनूं गुरु कहिंदे ने, पवन गुरु, बोलना पवन करके। सारे तत्तां दा संबंध जोड़ के रखे है पवन। मूल रूप विच आकार जो दिखाई देंदा है, यह मिट्टी है। देही माटी बोले पवन। फिर इंज कहिंदे ने हकीकत विच ए शरीर भोजन है, रोटी है और कुछ भी नहीं है। तुसी आखोगे मैं की आख रहे हैं, रोटी है शरीर, रोटी है शरीर, भोजन है किवें बनता है। मां की रकत पिता बिन धारा, पिता दा बिन मां दा लहू, ओदा संजोग ए तन बने। गुरबाणी दा फैसला, बिंद ते जिन पिंड किया अगन कुंड रहाया। मां की रकत पिता बिन धारा, रकत बिंद करने में आ अगन उदर मजार, ए रकत बिंद तो पैदा होया, लहू तो पैदा होया, बिंद तो पैदा होया, लहू ते बिंद दे संजोग तो ए तन बने है। पर लहू किवें बनता है, बिंद किवें बनता है, रोटी तो और किस तो बनता है, भोजन तो, इस तो अलावा और किस तो बनता है, खून किस तो बनता है, भोजन तो, बिंद किस तो बनता है, रोटी तो। इंज कह लो तन रोटी तो बने है, तन भोजन तो बने है, मूल रूप दे तन रोटी है। जिथे भोजन तो बने है, रोटी तो बने है, ये जीवेगा भी रोटी दे आसरे, बिना रोटी तो जी भी नहीं सकता। बनिया जो भोजन तो है, ये रहेगा भी भोजन दे आसरे, बनिया जो रोटी तो है, ये जीवेगा भी रोटी दे आसरे। कबीर जैसे संत ने कह देता, भूखे भगत न की जय, ये माला अपने ली जा। भूखिया नहीं भगती होंगी, ऐसी कथा चले तो कबीर दा ये बोल मैनु याद आ जांदा। कबीर चार हस्तियां नू पूजनीक कहिंदे ने, धन धन कहिंदे ने, पूजनीक कहिंदे ने। केड़ियां चार गिनती करदे जाना भगत कबीर दा शब्द। धन गोपाल, धन गुरुदेव, धन अनाद, भूखे कवल टेके। हे गोपाल, हे प्रभु, तू पूजन योग है, पर हे गुरु, तू पूजन योग है, तेरा सदका को गोपाल दा पता चलता है। पर हे अन्न, हे रोटी, तू भी पूजन योग है, तू पेट दे च पै जाए ते गुरु चंगा लगता है, रब चंगा लगता है, नहीं ते दोवे नहीं चंगे लगते। भूखे भगत न कीजे, ये माला अपनी दीजे। धन गोपाल, धन गुरुदेव, धन अनाद, भूखे कवल टेके। धन ओए संत जिन ऐसी जानी, तिनको मिलबो सारंग पानी। चौथा, ओ संत जन भी पूजन योग ने, जिन्हां ने इस असलियत नू जाने है कि अन्न भी पूजन योग है, गुरु भी पूजन योग है, प्रभु भी पूजन योग है। अन्न पूजन योग क्यों है? अन्न तो ए तन बने, बिंद ते जिन पिंड किया अगन कुंड रहाया। इते रकत बिंद में अगन मदर, इते रकत बिंद तो जमे बने, इते खून तो बने, बिंद तो बने। बिंद ते खून रोटी तो बनता है, तो तन रोटी तो बने, भोजन तो बने। जीवेगा भी भोजन दे आसरे ते, फिर सारी जिंदगी मनुख नू चिंता भी रोटी दी रहिंदी है और कुछ भी नहीं। नोटां दे बंडल दरअसल रोटियां दे बंडल ने और कुछ भी नहीं ने। मेरे पुत्रां नू मिलदी रहे, पोतरियां नू मिलदी रहे, पड़पोतरियां नू मिलदी रहे, ये रोटियां दे बंडल, नोटां दे बंडल, नोटां दे बंडल, रोटियां दे बंडल और कुछ भी नहीं। रोटी दी इतनी चिंता क्यों है? दरअसल पानी दे दरिया चलदे ने, रोटियां दे दरिया नहीं चलदे। पानी दी बारिश आउंदी है, रोटियां दी बारिश नहीं आउंदी, लभनी पैंदी, कमानी पैंदी। पानी दे सरोवर ने, पानी दियां झीलां ने, पानी दे दरिया पए वगदे ने, पानी दी बारिश आउंदी है, रोटियां दे दरिया नहीं चलदे। रोटियां दी बारिश नहीं आउंदी, रोटी लभनी पैंदी है। फिर जिथे मनुख है उथे रोटी नहीं, लभनी पैंदी है। जिथे रोटी है उथे जाके लभनी पैंदी है। महाराज कहिंदे ने, नक नथ खसम हथ, किरत धक्के दे जहां दाणे तहां खाणे, नानका सच ए। ਜਿੱਥੇ ਦਾਣੇ ਪਏ ਨੇ ਕਿਰਤ ਖਿੱਚ ਕੇ ਲੈ ਜਾਏਗੀ ਉੱਥੇ, ਉਹ ਰੋਟੀ ਖਿੱਚ ਕੇ ਲੈ ਜਾਏਗੀ। ਇਸ ਵਾਸਤੇ ਅਸੀਂ ਸੁਣਦੇ ਹਾਂ, ਇੱਕ ਬੰਦਾ ਕਹਿੰਦਾ ਕੀ ਕਰੀਏ, ਰੋਟੀ ਕਮਾਉਣ ਵਾਸਤੇ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਗਏ, ਇੱਕ ਮੁਲਕ ਤੋਂ ਦੂਜੇ ਮੁਲਕ ਗਏ। ਕਦੀ ਤੁਸੀਂ ਕਿਸੇ ਕੋਲ ਸੁਣਿਆ ਪਾਣੀ ਕਮਾਉਣ ਵਾਸਤੇ ਇੱਕ ਮੁਲਕ ਤੋਂ ਦੂਜੇ ਮੁਲਕ, ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਗਏ? ਰੋਟੀ ਹਰ ਜਗ੍ਹਾ ਨਹੀਂ ਹੈ, ਜਿੱਥੇ ਹੈ ਰੋਟੀ ਖਿੱਚ ਕੇ ਲੈ ਜਾਂਦੀ ਹੈ। ਜਹਾਂ ਦਾਣੇ ਤਹਾਂ ਖਾਣੇ, ਨਾਨਕਾ ਸੱਚ ਹੈ, ਮਨੁੱਖ ਜਿੱਥੇ ਬੈਠਾ ਉੱਥੇ ਰੋਟੀ ਨਹੀਂ ਲੱਭਣੀ ਪੈਂਦੀ ਹੈ, ਕਮਾਉਣੀ ਪੈਂਦੀ ਹੈ, ਮਿਹਨਤ ਕਰਨੀ ਪੈਂਦੀ ਹੈ। ਜਹਾਂ ਦਾਣੇ ਤਹਾਂ ਖਾਣੇ, ਨਾਨਕਾ ਸੱਚ ਇਹ ਇੱਕ ਬਹੁਤ ਵੱਡੀ ਸੱਚਾਈ ਹੈ, ਹਕੀਕਤ ਹੈ। ਜਦ ਕਦੀ ਇਸ ਤਰ੍ਹਾਂ ਦੀ ਕਥਾ ਚੱਲੇ ਤਾਂ ਮੈਨੂੰ ਗਿਆਨ ਸਿੰਘ ਜੀ, ਮਾਨ ਸਿੰਘ ਜੀ ਜੌਹਰ ਚੇਤੇ ਆ ਜਾਂਦੇ ਨੇ, ਬਜ਼ੁਰਗ ਵਾ, ਕਥਾ ਵਾਚਕ ਸਨ, ਤੀਹ ਪੈਂਤੀ ਸਾਲ ਪੁਰਾਣੀ, ਸੀਸਗੰਜ ਸਾਹਿਬ ਵਿੱਚ ਕਥਾ ਕਰ ਰਹੇ ਸਨ। ਮੈਂ ਅੰਮ੍ਰਿਤ ਵੇਲੇ ਮੱਥਾ ਟੇਕਣ ਗਿਆ, ਤਾਂ ਚੂੰਕਿ ਇਹਨਾਂ ਦੀ ਕਥਾ ਹੋ ਰਹੀ ਸੀ ਮੈਂ ਬੈਠ ਗਿਆ। ਉਹ ਇਸਦਾ ਪੰਕਤੀ ਦਾ ਵਿਸਤਾਰ ਕਰ ਰਹੇ ਸਨ। ਏਕਾ ਮਾਈ ਜੁਗਤ ਵਿਆਈ, ਕਿੰਚੇ ਲੇ ਪਰਵਾਨ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੇਵਾਂ। ਈਸਾਈ ਮਤ ਨਾਲ, ਇਸਲਾਮੀ ਮਤ ਨਾਲ, ਸਨਾਤਨ ਮਤ ਨਾਲ ਬ੍ਰਹਮਾ ਵਿਸ਼ਨ ਮਹੇਸ਼ ਦਾ ਖੁਲਾਸਾ, ਫਿਰ ਗੁਰਮਤ ਅਨੁਸਾਰ ਦੱਦਾ ਦਾਤਾ ਏਕ ਹੈ ਦੂਸਰ ਨਾਇਨ। ਉਤਪਤੀ ਪਰਲੇ ਵੀ ਉਹੀ ਕਰਦਾ, ਉਤਪਤ ਪਰਲੇ ਸ਼ਬਦੇ ਹੋਵੇ, ਸ਼ਬਦੇ ਹੀ ਫਿਰ ਉਪਤ ਹੋਵੇ। ਉਹਦੇ ਹੁਕਮ ਤੋਂ ਉਤਪਤੀ ਆਉਂਦੀ, ਉਹਦੇ ਸ਼ਬਦ ਤੋਂ ਉਤਪਤੀ ਆਉਂਦੀ ਹੈ, ਪਰਲੇ ਆਉਂਦੀ ਹੈ, ਔਰ ਉਸੇ ਤੋਂ ਰਿਜ਼ਕ ਮਿਲਦਾ। ਇਹ ਖੁਲਾਸਾ ਕਰਨ ਤੋਂ ਬਾਅਦ ਉਹਨਾਂ ਨੇ ਬ੍ਰਹਮਾ ਵਿਸ਼ਨ ਮਹੇਸ਼ ਦਾ ਖੁਲਾਸਾ ਕੀਤਾ ਵੀ ਸਨਾਤਨ ਮਤ ਦੇ ਮੁਤਾਬਕ ਜਗਤ ਦੀ ਬਣਤਰ ਬ੍ਰਹਮਾ ਜੀ ਤੋਂ ਹੋਈ, ਪਰਲੇ ਸ਼ਿਵਜੀ ਕਰਦਾ। ਹਕੀਕਤ ਮੌਤ ਦਾ ਗਿਆਨ, ਪਰਲੇ ਦਾ ਗਿਆਨ ਦੇਣ ਵਾਲਾ ਮਹਾਨ ਯੋਗੀ ਸ਼ਿਵਜੀ ਹੈ। ਲੋਕੀ ਦੂਜੇ ਪਾਸੇ ਲੈ ਗਏ, ਤਨ ਤੇ ਰਾਖ ਮਲ ਕੇ ਰੱਖਦਾ ਸੀ, ਗਲੇ ਵਿੱਚ ਸੱਪਾਂ ਦੀ ਮਾਲਾ ਪਾ ਕੇ ਰੱਖਦਾ ਸੀ ਲੋਕਾਂ ਨੂੰ ਦੱਸਣ ਵਾਸਤੇ। ਮੌਤ ਦਾ ਸੱਪ ਹਰ ਇੱਕ ਦੇ ਗਲੇ ਵਿੱਚ ਘੁੰਮ ਰਿਹਾ, ਇੱਕ ਦਿਨ ਡੰਗ ਮਾਰੇਗਾ, ਇੰਜ ਹੋ ਜਾਓਗੇ ਜਿਵੇਂ ਰਾਖ ਮਲੀ ਹੋਈ ਹੈ, ਸਵਾਹ ਹੋ ਜਾਓਗੇ, ਰਾਖ ਹੋ ਜਾਓਗੇ। ਸਾਰਾ ਦਿਨ ਕਿਸ ਤਰ੍ਹਾਂ ਸਮਝਾਈਏ, ਹਰ ਇੱਕ ਨੂੰ ਕਿਵੇਂ ਸਮਝਾਈਏ, ਰਾਖ ਹੋ ਜਾਓਗੇ। ਇੱਕ ਦਿਨ ਮੌਤ ਨੇ ਡੰਗ ਮਾਰਨਾ ਹੈ, ਕਿਸ ਕਿਸ ਨਾਲ ਖਪਦੇ ਰਹੀਏ, ਸਾਰਾ ਦਿਨ ਕੌਣ ਬੋਲ ਸਕਦਾ ਹੈ? ਪ੍ਰਤੀਕ ਬਣਾ ਲਿਆ ਸੀ ਗਲੇ ਦੇ ਸੱਪ ਤੇ ਤਨ ਦੇ ਉੱਤੇ ਰਾਖ ਮੰਨ ਲਿਆ। ਇੱਕ ਦਿਨ ਸੱਪ ਨੇ ਡੰਗ ਮਾਰਨਾ, ਰਾਖ ਹੋ ਜਾਓਗੇ, ਖਾਕ ਹੋ ਜਾਓਗੇ। ਲੇਕਿਨ ਕਹਿ ਦਿੱਤਾ ਗਿਆ ਮੌਤ ਦਾ ਦੇਵਤਾ ਜਿਹਦੇ ਘਰ ਜਾਂਦਾ ਹੈ ਪ੍ਰਾਣ ਲੈ ਆਉਂਦਾ। ਸਨਾਤਨ ਮਿਥਿਆਸ ਅਨੁਸਾਰ ਗਿਆਨੀ ਮਾਨ ਸਿੰਘ ਜੀ ਇਹ ਬਿਆਨ ਕਰ ਰਹੇ ਸਨ, ਬਣਾਇਆ ਸੰਸਾਰ ਬ੍ਰਹਮੇ ਨੇ, ਸੰਸਾਰ ਦੀ ਬਣਤਰ ਦਾ ਗਿਆਨ ਦਿੱਤਾ ਹੈ ਉਸਨੇ। ਬੜਾ ਲੰਬਾ ਚੌੜਾ ਖੁਲਾਸਾ ਹੈ ਗੁਰੂ ਗ੍ਰੰਥ ਸਾਹਿਬ। ਪਾਲਣਾ ਦਾ ਬੋਧ ਕਰਾਇਆ ਵਿਸ਼ਨੂੰ ਨੇ, ਪਰ ਪਾਲਣਾ ਸਮਝ ਚ ਨਾ ਆਈਆਂ, ਇਹਨੂੰ ਦੂਜਾ ਰੂਪ ਦੇ ਦਿੱਤਾ ਗਿਆ। ਤੋ ਸੁਣਾ ਰਹੇ ਸਨ ਰਿਜ਼ਕ ਦੇ ਦਾਤੇ ਰਾਜ਼ਕ ਰਹੀਮ ਵਿਸ਼ਨੂੰ ਜੀ ਨੇ। ਜਦੋਂ ਸਾਰੇ ਜੀਵਾਂ ਦਾ ਰਿਜ਼ਕ ਬਣਾਉਣ ਲੱਗੇ, ਸਾਰੇ ਜੀਵ ਲਾਈਨ ਦੇ ਚ ਖੜੇ, ਕਤਾਰ ਦੇ ਚ ਖੜੇ, ਤੇ ਉਹਨਾਂ ਦਾ ਆਪਣਾ ਕਹਿਣ ਦਾ ਢੰਗ ਸੀ। ਕਹਿਣ ਲੱਗੇ ਮੈਂ ਵੀ ਉਸੇ ਕਤਾਰ ਦੇ ਚ ਖੜਾ, ਉਸੇ ਹੀ ਲਾਈਨ ਦੇ ਚ ਖੜਾ। ਵਿਸ਼ਨੂੰ ਜੀ ਦੋ ਮੁੱਠੀਆਂ ਨਾਲ ਅੰਨ ਭਰਦੇ, ਕਿਸੇ ਦੀ ਝੋਲੀ 'ਚ ਇੱਕ ਮੁੱਠੀ ਪਾਉਂਦੇ, ਕਿਸੇ ਦੀ ਝੋਲੀ 'ਚ ਦੋ, ਕਿਸੇ ਦੀ ਝੋਲੀ 'ਚ ਚਾਰ, ਕਿਸੇ ਦੀ ਝੋਲੀ 'ਚ ਛੇ, ਕਿਸੇ ਦੀ ਝੋਲੀ 'ਚ ਅੱਧੀ ਮੁੱਠੀ, ਐਨ ਚਲਤਾ ਕਰਦੇ। ਕਈ ਕੋਟ ਖਾ ਲੇ ਥਕ ਪਾਏ, ਕਈ ਕੋਟ ਬੈਠਤ ਹੀ ਖਾਏ। ਗਿਆਨੀ ਮਾਨ ਸਿੰਘ ਜੀ ਜੌਹਰ ਕਹਿਣ ਲੱਗੇ ਮੈਂ ਦੇਖ ਰਿਹਾ ਸੀ ਕਿਸੇ ਦੀ ਝੋਲੀ 'ਚ ਦੋ ਮੁੱਠੀਆਂ, ਕਿਸੇ ਦੀ ਝੋਲੀ 'ਚ ਚਾਰ ਛੇ, ਕਿਸੇ ਦੀ ਝੋਲੀ 'ਚ ਅੱਧੀ। ਕਹਿਣ ਲੱਗੇ ਝੋਲੀ ਮੈਂ ਵੀ ਅੱਡੀ ਹੋਈ ਸੀ, ਆਖਿਰ ਮੇਰੀ ਵਾਰੀ ਆ ਗਈ। ਮੈਂ ਅੱਗੋਂ ਝੋਲੀ ਅੱਡ ਕੇ ਖੜਾ ਹੋਇਆ ਤੇ ਵਿਸ਼ਨੂੰ ਭਗਵਾਨ ਨੇ ਦੋ ਮੁੱਠੀਆਂ ਭਰੀਆਂ ਅੰਨ ਦੀਆਂ, ਅੰਜ ਭਵਾ ਮਾਰੀਆਂ, ਖਲੇਰ ਦਿੱਤੀਆਂ। ਆਖਿਆ ਗਿਆਨੀ ਸਿੰਘ ਤੂੰ ਆਪਣੇ ਦਾਣੇ ਆਪ ਲੱਭ ਲੈ। ਕਹਿੰਦੇ ਨੇ ਜਦੋਂ ਦੇ ਪਰਮਾਤਮਾ ਨੇ ਦਾਣੇ ਖਿਲੇਰੇ ਨੇ ਉਦੋਂ ਦਾ ਲੱਭ ਰਿਹਾ, ਜਿਸ ਦਿਨ ਦਾਣੇ ਮੁੱਕ ਗਏ ਮਾਨ ਸਿੰਘ ਮੁੱਕ ਜਾਏਗਾ। ਇੰਜ ਕਹਿਣ ਲੱਗਾ, ਜਹਾਂ ਦਾਣੇ ਤਾਹਾਂ ਖਾਣੇ, ਹਰ ਇੱਕ ਦੇ ਦਾਣੇ ਖਿਲ ਰਹੇ ਪਏ ਨੇ, ਇੱਕ ਜਗ੍ਹਾ ਕੋਈ ਨਹੀਂ ਪਏ। ਨੱਕ ਨੱਥ ਕਸਮ ਹੱਥ, ਕਿਰਤ ਧੱਕੇ ਦੇ, ਜਹਾਂ ਦਾਣੇ ਤਾਹਾਂ ਖਾਣੇ। ਨਾਨਕਾ ਸੱਚ ਏਕ, ਬੜੀ ਪ੍ਰਬਲ ਸੱਚਾਈ ਹੈ, ਸੱਚਾਈ ਹੈ। ਤੂੰ ਚਿੰਤਨ ਕਰ, ਚਿੰਤਾ ਰੱਬ ਨੂੰ ਕਰਨ ਦੇ। ਸੋਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ, ਜਿਹਨੇ ਇੰਨਾ ਵੱਡਾ ਸੰਸਾਰ ਬਣਾਇਆ ਉਹਨੂੰ ਚਿੰਤਾ ਕਰਨ ਦੇ, ਤੈਨੂੰ ਕੀ ਚਿੰਤਾ ਕਰਨ ਦੀ ਲੋੜ। ਤੂੰ ਕਿਰਤ ਕਰ, ਮਿਹਨਤ ਕਰ, ਉਹਦਾ ਚਿੰਤਨ ਕਰ। ਪਰ ਬੰਦਾ ਬੜਾ ਨਾ ਸਮਝ ਹੈ, ਕਹਿੰਦਾ ਨਹੀਂ ਮੈਂ ਆਪਣੀ ਚਿੰਤਾ ਆਪ ਕਰਾਂਗਾ। ਮਹਾਰਾਜ ਕਹਿੰਦੇ ਨਾ ਕਰ ਚਿੰਤ, ਚਿੰਤਾ ਹੈ ਕਰਤੇ। ਹਰ ਵਕਤ ਮਨੁੱਖ ਨੂੰ ਜੀ ਚਿੰਤਾ ਹੈ, ਮੂਲ ਰੂਪ ਵਿੱਚ ਰਿਜ਼ਕ ਦੀ ਚਿੰਤਾ। ਅੱਜ ਮਿਲਿਆ ਤੇ ਕੱਲ ਵੀ ਮਿਲਦਾ, ਪਰਸੋਂ ਵੀ ਮਿਲਦਾ, ਮੈਨੂੰ ਮਿਲਿਆ ਤੇ ਮੇਰੇ ਬੱਚਿਆਂ ਨੂੰ ਵੀ ਮਿਲਦਾ ਰਹੇ, ਪੋਤਰਿਆਂ ਨੂੰ ਵੀ ਮਿਲਦਾ ਰਹੇ, ਪੜਪੋਤਿਆਂ ਨੂੰ ਵੀ ਮਿਲਦਾ ਰਹੇ। ਮੈਨੂੰ ਫਿਰ ਕਹਿਣ ਦੇਣਾ ਨੋਟਾਂ ਦੇ ਵੰਡਲ, ਰੋਟੀਆਂ ਦੇ ਵੰਡਲ ਨੇ, ਔਰ ਕੁਛ ਵੀ ਨਹੀਂ, ਕੁਛ ਵੀ ਨਹੀਂ, ਕੁਛ ਵੀ ਨਹੀਂ। ਮਹਾਰਾਜ ਕਹਿੰਦੇ ਨਾ ਕਰ, ਹਿਲਰੇ ਜ਼ਰੂਰ ਪੈਣੇ, ਤੈਨੂੰ ਮਿਹਨਤ ਕਰਨੀ ਪਏਗੀ, ਲੱਭਣੇ ਪੈਣਗੇ। ਪਰ ਦਾਣੇ ਹਨ ਤੇਰੇ, ਜਹਾਂ ਦਾਣੇ ਤਾਹਾਂ ਖਾਣੇ, ਨਾਨਕਾ ਸੱਚ ਇਹ। ਫਿਰ ਮਹਾਰਾਜ ਦੀ ਬਾਣੀ ਕਹਿੰਦੀ ਹੈ, ਪਹਿਲੇ ਦੇ ਤੇ ਰਿਜਕ ਸਮਾਹਾ, ਪਾਛੇ ਦੇ ਤੇ ਜੰਤ ਉਪਾ। ਜੀਵ ਦਾ ਜਨਮ ਬਾਅਦ ਦੇ ਚ ਆਉਂਦਾ, ਰਿਜਕ ਪਰਮਾਤਮਾ ਪਹਿਲੇ ਬਣਾ ਦਿੰਦਾ, ਪਹਿਲੇ ਬਣਾ ਦਿੰਦਾ, ਹਰ ਇੱਕ ਦਾ ਰਿਜਕ ਪਹਿਲੇ ਬਣਿਆ। ਇਹਦੇ ਉੱਤੇ ਇੱਕ ਬੜੀ ਪੁਖਤਾ ਦਲੀਲ ਦਿੱਤੀ ਹੈ ਇਰਾਨੀ ਸੂਫੀ ਸੰਤ ਸਾਦੀ ਨੇ। ਉਹ ਕਹਿੰਦਾ ਗਮੇ ਰੋਜ਼ੀ ਮਖੁਰ, ਇਹ ਗਮ ਨਾ ਕਰੀ ਰੋਜ਼ੀ ਦਾ, ਰੋਟੀ ਦਾ, ਹੋਰ ਕੋਈ ਗਮ ਕਰਨਾ ਹੈ ਤੇ ਕਰ ਲੈ। ਗਮੇ ਰੋਜ਼ੀ ਮਖੁਰ, ਮਜ਼ਨ ਔਰ ਆ ਕੇ ਦਫ਼ਤਰ ਰਾ, ਕੇ ਪੇਸ਼ੇ ਅਸਤੇ ਫਲ ਏ ਜ਼ਦ, ਕਲ ਕੋ ਨਦ ਪਸਤਾਨੇ ਮਾਦਰ ਰਾ। ਤੂੰ ਦੇਖਦਾ ਕਿਉਂ ਨਹੀਂ, ਬੱਚੇ ਦਾ ਜਨਮ ਬਾਅਦ ਦੇ ਚ ਆਉਂਦਾ, ਮਾਂ ਦੇ ਅਸਣਾਂ ਦੇ ਦੁੱਧ ਪਹਿਲੇ ਬਣ ਜਾਂਦਾ, ਰਿਜ਼ਕ ਪਹਿਲੇ ਮੌਜੂਦ, ਪਹਿਲੇ ਦੇ ਤੇ ਰਿਜ਼ਕ ਸੰਭਾ। ਪੇਸ਼ੇ ਅਸਤੇ ਫਲ ਏ ਜ਼ਦ, ਫਲ ਕਹਿੰਦੇ ਨੇ ਬੱਚੇ ਨੂੰ ਉਰਦੂ ਫਾਰਸੀ ਅਰਬੀ ਦੇ ਚ, ਕਿ ਪੇਸ਼ੇ ਅਸਤੇ ਫਲ ਏ ਜ਼ਦ, ਕਲ ਕੁਨਦ ਪਸਤਾਨੇ ਮਾਦਰ ਰਾ। ਮਾਂ ਦੇ ਪਸਤਾਨ ਅਸਤਣਾਂ ਦੇ ਚ ਦੁੱਧ ਪਹਿਲੇ ਬਣ ਜਾਂਦਾ, ਬੱਚੇ ਦਾ ਜਨਮ ਬਾਅਦ ਦੇ ਚ ਆਉਂਦਾ, ਰਿਜ਼ਕ ਪਹਿਲੇ, ਪਹਿਲੇ ਦੇ ਤੇ ਰਿਜ਼ਕ ਸੰਭਾਹ, ਪਾਛੇ ਦੇ ਤੇ ਜਨ ਤੋਂ ਪਾ। ਚਿੰਤਨ ਕਰ ਤੂੰ ਪਰਮਾਤਮਾ ਦਾ, ਮਿਹਨਤ ਕਰ ਤੂੰ ਦਾਣਿਆਂ ਦੀ ਖਾਤਰ, ਦਾਣੇ ਮੌਜੂਦ ਨੇ, ਰਿਜ਼ਕ ਮੌਜੂਦ ਹੈ, ਲਵਣੇ ਪੈਣਗੇ ਤੈਨੂੰ। ਜਹਾਂ ਦਾਣੇ ਤਾਹਾਂ ਖਾਣੇ, ਨਾਨਕਾ ਸੱਚ ਇਹ। ਤਨ ਰੋਟੀ ਹੈ, ਬਣਿਆ ਰੋਟੀ ਤੋਂ ਹੈ, ਜੀਵੇਗਾ ਵੀ ਰੋਟੀ ਦੇ ਆਸ। ਹੁਣ ਮੈਂ ਅਰਜ ਕਰਾਂ, ਮਨ ਰੋਟੀ ਨਹੀਂ ਹੈ ਤਾਂ ਮਨ ਕੀ ਹੈ? ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਂ, ਇਹ ਤੇ ਜੋਤ ਸਰੂਪ। ਇਤਿ ਕਹੋ ਕਬੀਰ ਇਹ ਰਾਮ ਕੀ ਅੰਸ਼, ਉਤੇ ਰਾਮ ਦੀ ਅੰਸ਼ ਹੈ। ਸੂਰਜ ਹੈ, ਸੂਰਜ ਦੀ ਕਿਰਨਾਂ ਨੇ, ਫਿਰ ਕਿਰਨਾਂ ਦੀ ਰੋਸ਼ਨੀ ਹੈ, ਫਿਰ ਰੋਸ਼ਨੀ ਦੇ ਜੋ ਕੁਝ ਦਿਖਾਈ ਦਿੰਦਾ ਉਹ ਹੈ। ਜੋ ਦਿਖਾਈ ਦੇ ਰਿਹਾ ਇਹ ਨਹੀਂ ਦਿਖਾਈ ਦੇ ਸਕਦਾ ਅਗਰ ਰੋਸ਼ਨੀ ਨਾ ਹੋਵੇ। ਕਿਰਨਾਂ ਨੇ ਤੇ ਕਿਰਨਾਂ ਕਿਉਂ ਨੇ? ਸੂਰਜ ਹੈ, ਪਰਮਾਤਮਾ ਹੈ, ਫਿਰ ਉਸ ਤੋਂ ਆਤਮਾ ਹੈ, ਉਸ ਆਤਮਾ ਤੋਂ ਫਿਰ ਜੀਵ ਆਤਮਾ ਹੈ ਜਿਹਨੂੰ ਅਸੀਂ ਮਨ ਕਹਿੰਦੇ ਹਾਂ, ਸਾਡਾ ਸੂਖਸ਼ਮ ਸਰੀਰ ਹੈ। ਉਸ ਕਰਕੇ ਤਨ ਭਾਸਦਾ ਹੈ, ਰੋਸ਼ਨੀ ਕਰਕੇ ਤਨ ਭਾਸਦਾ ਹੈ, ਤਨ ਹੈ। ਇਹ ਮੈਂ ਅਰਜ਼ ਕਰਾਂ, ਸੂਰਜ ਹੈ, ਕਿਰਨਾਂ ਨੇ, ਫਿਰ ਚਾਨਣਾ ਹੈ, ਫਿਰ ਚਾਨਣੇ ਕਰਕੇ ਜੋ ਕੁਝ ਦਿਖਾਈ ਦਿੰਦਾ ਉਹ ਨਹੀਂ ਹੈ। ਚਾਨਣਾ ਤੇ ਕੁਛ ਵੀ ਨਹੀਂ ਦਿਖਾਈ ਦਿੰਦਾ, ਕੁਛ ਵੀ ਨਹੀਂ ਦੇਣਾ। ਸਾਨੂੰ ਜੋ ਕੁਝ ਸਮਝ ਹੈ ਮਨ ਕਰਕੇ ਹੈ, ਸੂਖਸ਼ਮ ਸਰੀਰ ਕਰਕੇ। ਹੁਣ ਮੈਂ ਅਰਜ਼ ਕਰਾਂ, ਇਸ ਸਰੀਰ ਦੇ ਵਿੱਚ ਸਵਾਸ ਚੱਲਦੇ ਨੇ, ਸੂਖਸ਼ਮ ਸਰੀਰ ਦੇ ਕਾਮਨਾਵਾਂ ਚੱਲਦੀਆਂ ਨੇ। ਇਸ ਸਰੀਰ ਦੇ ਵਿੱਚ ਖੂਨ ਗਰਦਿਸ਼ ਕਰਦਾ ਹੈ, ਸੂਖਸ਼ਮ ਸਰੀਰ ਦੇ ਵਿੱਚ ਵਾਸ਼ਨਾ ਗਰਦਿਸ਼ ਕਰਦੀ ਹੈ। ਚੱਲਦੇ ਹੋਏ ਸਵਾਸ ਤਨ ਦੀ ਜ਼ਿੰਦਗੀ ਹੈ, ਚੱਲਦੀ ਹੋਈ ਵਾਸ਼ਨਾ ਮਨ ਦੀ ਜ਼ਿੰਦਗੀ ਹੈ। ਚੱਲਦਾ ਹੋਇਆ ਖੂਨ ਤਨ ਦੀ ਜ਼ਿੰਦਗੀ ਹੈ, ਚੱਲਦੀਆਂ ਹੋਈਆਂ ਕਾਮਨਾਵਾਂ ਮਨ ਦੀ ਜ਼ਿੰਦਗੀ ਹੈ। ਚੱਲਦੇ ਹੋਏ ਸਵਾਸ ਰੁਕ ਜਾਣ ਤਨ ਦੀ ਮੌਤ, ਤਨ ਮਿੱਟੀ ਹੋ ਜਾਂਦਾ ਹੈ, ਡੇਰੀ ਹੋ ਜਾਂਦਾ ਹੈ। ਚੱਲਦੀ ਹੋਈ ਵਾਸ਼ਨਾ ਰੁਕ ਜਾਏ ਮਨ ਦੀ ਮੌਤ ਹੋ ਜਾਂਦੀ ਹੈ, ਮਨ ਜੋਤ ਦੇ ਚ ਜੋਤ ਹੋ ਜਾਂਦਾ। ਜੋਤੀ ਜੋਤ ਰਲੀ ਸੰਪੂਰਨ ਥਿਆ ਰਾਮ। ਤਨ ਮਰ ਕੇ ਮਿੱਟੀ ਚ ਮਿੱਟੀ ਆਉਂਦਾ, ਮਨ ਮਰ ਕੇ ਜੋਤ ਦੇ ਜੋਤ ਆਉਂਦਾ। ਮਿੱਟੀ ਦੇ ਚ ਮਿੱਟੀ ਅਸੀਂ ਕਰੋੜਾਂ ਦਫ਼ਾ ਹੋ ਚੁੱਕੇ ਹਾਂ, ਜੋਤ ਦੇ ਚ ਜੋਤ ਹੋਣਾ ਬਾਕੀ ਹੈ, ਨਹੀਂ ਹੋਏ। ਇੱਕੋ ਹੀ ਦਫ਼ਾ ਹੋਵਾਂਗੇ, ਫਿਰ ਹੋਣ ਦੀ ਲੋੜ ਹੀ। ਲੀਨ ਹੋ ਗਏ ਤਾਂ ਲੀਨ ਹੋ ਗਏ, ਮਿਲਿਆ ਹੋਏ ਨਾ ਵਿਛੜੇ ਜੇ ਮਿਲਿਆ ਹੋਏ। ਮਿੱਟੀ ਦੇ ਚ ਮਿੱਟੀ ਕਰੋੜਾਂ ਦਫ਼ਾ ਹੋ ਚੁੱਕੇ ਹਾਂ, ਜਮ ਜਮ ਮਰੇ, ਮਰੇ ਫਿਰ ਜੰਮੇ, ਬਹੁਤ ਸਜ਼ਾ ਹੈ ਪਿਆ ਦੇ ਸਲਮੇ। ਇਸ ਤਨ ਦੀ ਮੌਤ ਸੂਖਸ਼ਮ ਸਰੀਰ ਦੀ ਮੌਤ ਨਹੀਂ, ਸੂਖਸ਼ਮ ਸਰੀਰ ਯਾਤਰਾ ਤੇ ਚੱਲ ਪੈਂਦਾ। ਜੁਗ ਜੁਗ ਮੇਰ ਸਰੀਰ ਕਾ ਵਾਸ਼ਨਾ ਬੱਧਾ ਆਵੇ ਜਾਏ। ਭਾਈ ਸਾਹਿਬ ਭਾਈ ਗੁਰਦਾਸ ਜੀ, ਵਾਸ਼ਨਾ ਬਾਰ ਬਾਰ ਇਸ ਸੂਖਸ਼ਮ ਸਰੀਰ ਨੂੰ ਅਸਥੂਲ ਸਰੀਰ ਦੇ ਚ ਲਿਆਉਂਦੀ ਹੈ, ਗਰਭ ਦੇ ਚ ਪ੍ਰਵੇਸ਼ ਕਰ ਦਿੰਦੀ। ਸੂਖਸ਼ਮ ਸਰੀਰ ਦੇ ਅੰਦਰ ਜਿਹੜੇ ਸੰਸਕਾਰ ਨੇ, ਉਹਨਾਂ ਸੰਸਕਾਰਾਂ ਦੇ ਮੁਤਾਬਕ ਮਾਂ ਲੱਭ ਜਾਏ ਉਹਨੂੰ, ਫਿਰ ਇਹ ਸਾਧਾਰਨ ਜੀਵ ਆਤਮਾਵਾਂ ਇਹ ਸੂਖਸ਼ਮ ਸਰੀਰ 13, 14, 40, 50 ਦਿਨਾਂ ਦੇ ਅੰਦਰ ਕਿਧਰੇ ਨਾ ਕਿਧਰੇ ਗਰਭ ਦੇ ਚ ਪ੍ਰਵੇਸ਼ ਕਰ ਜਾਂਦੀਆਂ। ਹਰ ਵਕਤ ਮਰਨ ਹੋ ਰਿਹਾ, ਹਰ ਵਕਤ ਗਰਭ ਦੇ ਚ ਪ੍ਰਵੇਸ਼ ਦੇ ਸਾਧਨ ਉਪਲਬਧ ਨੇ। ਇਹ 13 ਤੋਂ ਲੈ ਕੇ 40-50 ਦਿਨਾਂ ਦੇ ਅੰਦਰ ਅੰਦਰ ਹੋ ਜਾਂਦਾ, ਲੇਕਿਨ ਅਸਾਧਾਰਨ ਇਹ ਭਟਕਦੇ ਨੇ। ਅਸਾਧਾਰਨ ਕੌਣ? ਜੈਸੇ 2.5 ਕਰੋੜ ਬੰਦਿਆਂ ਦਾ ਕਾਤਲ ਹੈ ਹਿਟਲਰ, 3 ਕਰੋੜ ਮਨੁੱਖਾਂ ਦਾ ਕਾਤਲ ਹੈ ਮੌਸੇ ਤੋਂ, ਬਸਤੀਆਂ ਨੂੰ ਉਜਾੜ ਕੇ ਲੰਘਦਾ ਸੀ ਹਲਾਕੋ, ਲਾਸ਼ਾਂ ਦੇ ਉੱਤੇ ਘੋੜੇ ਲੰਘਦੇ ਸਨ ਤੇ ਚੰਗੇਜ਼ ਖਾਂ ਹੱਸਦਾ ਸੀ ਨੱਚਦਾ ਸੀ। ਇਨ੍ਹਾਂ ਦਾ ਜਨਮ ਛੇਤੀ ਨਹੀਂ ਹੋ ਸਕਦਾ। ਕੋਈ ਬਹੁਤ ਹੀ ਡਾਇਣ ਤੇ ਕਸਾਇਣ ਮਾਂ, ਉਹਦੇ ਨਾਲ ਕਿਧਰੇ ਸੰਸਕਾਰਾਂ ਦਾ ਮੇਲ ਹੋਵੇ ਤੇ ਇਨ੍ਹਾਂ ਦਾ ਜਨਮ ਹੋ ਸਕਦਾ, ਵਰਨਾ ਨਹੀਂ। ਬਹੁਤ ਲੰਬੇ ਸਮੇਂ ਤੱਕ ਭਟਕਦੇ ਨੇ, ਇਨ੍ਹਾਂ ਨੂੰ ਹੀ ਭੂਤ ਪ੍ਰੇਤ ਕਹਿੰਦੇ ਨੇ। ਦੂਸਰਾ ਅਸਾਧਾਰਨ, ਬੜਾ ਜਪ ਤਪ ਕਰਦਾ ਰਿਹਾ, ਦਾਨ ਪੁੰਨ ਕਰਦਾ ਰਿਹਾ, ਸੇਵਾ ਕਰਦਾ ਰਿਹਾ, ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਕਰਦਾ ਰਿਹਾ, ਵਾਹਿਗੁਰੂ ਮੰਤਰ ਦਾ ਜਪ ਕਰਦਾ ਰਿਹਾ, ਬਿਨਾਂ ਨਾਗਾ ਕੀਰਤਨ ਸੁਣਦਾ ਰਿਹਾ, ਕਥਾ ਸੁਣਦਾ ਰਿਹਾ, ਸੰਗਤ ਵਿੱਚ ਹਾਜ਼ਰੀ ਭਰਦਾ ਰਿਹਾ, ਗੁਰੂ ਦੇ ਦਰਸ਼ਨ ਕਰਦਾ ਰਿਹਾ, ਲੇਕਿਨ ਮੁਕਤ ਨਹੀਂ ਹੋ ਸਕਿਆ, ਜੋਤ ਵਿੱਚ ਜੋਤ ਨਹੀਂ ਹੋ ਸਕਿਆ। ਤਨ ਦੀ ਮੌਤ ਹੋ ਗਈ, ਮਨ ਦੀ ਮੌਤ ਨਹੀਂ ਹੋਈ। ਸਵਾਸਾਂ ਦੀ ਡੋਰੀ ਰੁਕ ਗਈ, ਵਾਸ਼ਨਾ ਦੀ ਡੋਰੀ ਨਹੀਂ ਰੁਕੀ। ਚੱਲਦੇ ਸਵਾਸ ਤੇ ਰੁਕ ਗਏ, ਚੱਲਦੀਆਂ ਹੋਈਆਂ ਕਾਮਨਾਵਾਂ ਨਹੀਂ ਰੁਕੀ। ਭਾਵੇਂ ਜਪ ਕਰਦਾ ਰਿਹਾ, ਤਪ ਕਰਦਾ ਰਿਹਾ, ਕਾਮਨਾਵਾਂ ਨਹੀਂ ਰੁਕੀਆਂ, ਵਾਸ਼ਨਾ ਨਹੀਂ ਰੁਕੀ। ਮੈਂ ਸਵੇਰੇ ਅਰਜ਼ ਕੀਤੀ ਸੀ, ਤਨ ਦੀ ਮੌਤ ਵਾਸ਼ਨਾ ਦੀ ਮੌਤ ਨਹੀਂ ਹੈ, ਤਨ ਦੀ ਮੌਤ ਕਾਮਨਾਵਾਂ ਦੀ ਮੌਤ ਨਹੀਂ ਹੈ। ਹਜ਼ਾਰੋਂ ਖਾਹਿਸ਼ਾਂ ਸਾਥ ਲੈ ਕੇ ਦਮ ਨਿਕਲਤਾ ਹੈ। ਉਸਤਾਦ ਜ਼ੌਕ ਕਹਿੰਦੇ ਨੇ, ਆਖਰੀ ਦਮ ਮੇਰਾ ਕੀ ਨਿਕਲਿਆ? ਇਹਦੇ ਚ ਹਜ਼ਾਰਾਂ ਤਰ੍ਹਾਂ ਦੀਆਂ ਕਾਮਨਾਵਾਂ, ਇੱਛਾਵਾਂ, ਵਾਸ਼ਨਾਵਾਂ ਸਨ। ਤਨ ਦੀ ਮੌਤ ਵਾਸ਼ਨਾ ਦੀ ਮੌਤ ਨਹੀਂ ਹੈ। ਸੂਖਸ਼ਮ ਸਰੀਰ ਦੇ ਵਿੱਚ ਇਹ ਜਿਹੜੀ ਵਾਸ਼ਨਾ ਹੈ, ਵਾਸ਼ਨਾ ਬੱਧਾ ਆਏ ਜਾਏ, भाई साहब भाई गुरुदास जी कहते हैं ये वासना फिर गर्भ दे प्रवेश करा दे। अगर ये सूक्ष्म शरीर असन असाधारण से बड़ा जप तप करता रहा है, नाम अभ्यास करता रहा है, वाणी पढ़ता रहा, नितनेम करता रहा, दान पुन करता रहा, पर उस अवस्था तक नहीं पहुंच सकया जिथे वासना मर जाती है। मन मरे धात मर जाए, बिन मन मोए कैसे हर पाए। मन मरदा ते पहचान की होवेगी, वासना मर जाएगी, मन दिनों के अंदर वासना नहीं चढ़ेगी। तो समझ लो मन मर गया, मन मर के जोत दे जोत हो गया, परमात्मा हो गया। बिगड़ो कबीरा राम दोहाई, साच भयो अन कते न जाई। कबीर कहने मैं सच हो गया, परमात्मा हो गया, बूंद सागर दे चलीन हो गई, सागर हो गई, मैं सच दे चलीन हो गया, सच हो गया। बिगड़ो कबीरा राम दोहाई, साच भयो अन कते न जाई। सच दा जन्म मरण नहीं आता, मैं तो सच हो गया। पर अंदाजा किवें लाओगे, मन दी मौत हो गई है, वासना दी मौत हो गई है, कामनावां दी मौत हो गई। मनुख अपने आप नूं परमात्मा ते छोड़ देंदा है, मन जोत दे जोत हो जाता है। ऐसे मनुख नूं कहिंदे ने जीवन मुक्त। लेकिन जीवन मनुख मुक्त कोई करोड़ां च इक होंदा है। मैं उस दिन भी अर्ज कीती सी, हर शहर दे चोटी दे व्यापारी होंदे ने, धनवान होंदे ने, गुणवान होंदे ने, लॉयर होंदे ने, डॉक्टर होंदे ने, साइंटिस्ट होंदे ने, राजनीतिक होंदे ने, हर शहर दे कलाकार होंदे ने, हर शहर दे ब्रह्मज्ञानी नहीं होंदा। हर शहर दे जिसकी वासना मर चुकी है नहीं आंदे, जीवन हर शहर दे नहीं आंदे। प्रभु की आज्ञा आत्म हितावे, जीवन मुक्त सौ का। जीवन मुक्त है जो हो गया है, परवान है। सफलता है असफलता है, सुख है दुख है, परवान है। जवानी है बुढ़ेपा है, मौत है कबूल है, सब कुछ कबूल है, सब कुछ परवान है। ऐसे मनुख नु कहंदे जीवन मुक्त। ऐसे मनुख की वासना मर गई, ऐसे मनुख की कामना मर गई। मन मरे धात मर जाए, मन मर गया है, धात मर गई है, वासना मर गई है, कामना मर गई है। मैं अर्ज करा तन की मौत वासना की मौत नहीं, मन की मौत नहीं है। लेकिन जैसे 100 डिग्री ते पानी गर्म करिए भाप बनता है, 90 डिग्री ते भी रह गया ते भाप नहीं बनता। किसी ने बहुत जप तप किया है, बहुत जप तप किया है, लेकिन बुलंदियां नू नहीं छो सकया, अजे पानी 100 डिग्री तक गर्म नहीं होया, भाप नहीं बने। ऐसे मनुख दे तन दी मौत हो गई, पर ऐसे मनुख दे मन दा जन्म बहुत छेती नहीं होएगा, सूक्ष्म शरीर दा जन्म बहुत छेती नहीं होएगा। ऐसे ही सूक्ष्म भी भटक देने, भूत प्रेत भटक देने, वैश्यालयां विच, शराबखानियां विच, जुए खानियां विच, बदमाशी दी अड्डियां च देवते भटक देने, मंदिर मस्जिद गुरुद्वारियां च। जितने तुसी बैठे हो गुस्ताखी माओ, मैनू कहण देना कम से कम इतनिया सूक्ष्म रूहां ते सत्संग दे छौणियां ही चाहिए। आउंदे ये देवते आउंदे, ये सत्संग तो बिना किधरे भी नहीं जाणगे। उड़ीक है इन्हां नूं, जन्म होवे ओ जिहड़ा थोड़ा फासला रह गया उहनूं पूरा करे। मिट्टी दे च मिट्टी कई दफा हो चुके हैं, जोत दे जोत ते कोई दफा होवांगे, किवें होवांगे, आवना किस तरह होया शब्द तो, जावना किस तरह होवेगा शब्द तो। बड़े ध्यान नाल सुन, उत्पत परले शब्दे होवे शब्दे ही, फिर उपत होवे, सारी उत्पत्ति शब्द तो ही है, वापसी भी शब्द तो होवेगी। जो उत्पत्ति हुई उसका विकास शील रूप की है, मनुख मनुख शिखर है। जो कुछ पार ब्रह्म ने बनाया है, मनुख दे उते शिखर आ गई उस बणतल दे। अवर जौन तेरी पनहारी, इस धरती में तेरी सिकदारी। मनुख तो अगे फिर कुछ भी नहीं है, मनुख अखीर है। हुण वापसी मनुख ही वापस हो सकता है, पशु नहीं, अजे रस्ते ची रहे, अखीर ते नहीं पहुंचे। वनस्पति वापस नहीं हो सकती, अजे तो बेचारी रस्ते ची है, ਮਨੁੱਖ ਸਿਖਰ ਤੇ ਪਹੁੰਚਿਆ, ਇਹਦੀ ਵਾਪਸੀ ਹੋ ਸਕਦੀ ਹੈ ਕੇਵਲ ਮਨੁੱਖ ਦੇ। ਇਸ ਵਾਸਤੇ ਬਹਾਦਰ ਸ਼ਾਹ ਜ਼ਫਰ ਕਹਿੰਦੇ ਨੇ, ਬਣਾਇਆ ਐ ਜ਼ਫਰ ਖਾਲਿਕ ਨੇ ਕਬ ਇਨਸਾਨ ਸੇ ਬੜਕਰ, ਖੁਦਾ ਨੇ ਇਨਸਾਨ ਤੋਂ ਮਹਾਨ ਕੁਛ ਵੀ ਨਹੀਂ ਬਣਾਇਆ। ਬਣਾਇਆ ਐ ਜ਼ਫਰ ਖਾਲਿਕ ਨੇ ਕਬ ਇਨਸਾਨ ਸੇ ਬੜਕਰ, ਮਲਿਕ ਕੋ ਦੇਵ ਕੋ ਜਿਨ ਕੋ ਪਰੀ ਕੋ ਹੋਰੇ ਗਿਲ ਮਾਂ ਕੋ। ਮੁੱਖ ਮਨੁੱਖ ਜੈਸਾ ਕੁਛ ਵੀ ਨਹੀਂ ਹੈ, ਮਨੁੱਖ ਸ਼ਿਖਰ ਹੈ। ਆਇਆ ਕਿਸ ਤਰ੍ਹਾਂ ਹੈ ਸ਼ਬਦ ਤੋਂ, ਵਾਪਸੀ ਕਿਸ ਤਰ੍ਹਾਂ ਹੋਵੇਗੀ ਸ਼ਬਦ ਤੋਂ। ਮਾਂ ਬਾਪ ਤੋਂ ਇਹ ਸਰੀਰ ਆਇਆ ਹੈ ਤਾਂ ਸਰੀਰ ਦੇ ਅੰਦਰ ਮਾਂ ਬਾਪ ਦੀ ਅੰਸ ਮੌਜੂਦ ਹੈ। ਪੁਰਖ ਮੈਂ ਨਾਰ, ਨਾਰ ਮੈਂ ਪੁਰਖਾ, ਬੂਝੋ ਬ੍ਰਹਮ ਗਿਆਨੀ, ਇਹ ਬ੍ਰਹਮ ਗਿਆਨੀਓ ਸਮਝੋ। ਹਰ ਪੁਰਸ਼ ਸਰੀਰ ਦੇ ਅੰਦਰ ਵੀ ਹੈ, ਸਰੀਰ ਦੇ ਅੰਦਰ ਪੁਰਸ਼ ਵੀ ਹੈ। ਮਾਂ ਬਾਪ ਤੋਂ ਸਰੀਰ ਆਇਆ, ਪੁਰਸ਼ ਇਸ ਵਾਸਤੇ ਪੁਰਸ਼ ਹੋ ਗਿਆ, ਪਿਤਾ ਦੀ ਅੰਸ ਪੂਰੀ ਹੈ, ਮਾਂ ਦੀ ਅਧੂਰੀ ਹੈ। ਇਸਤਰੀ ਇਸ ਵਾਸਤੇ ਇਸਤਰੀ ਹੈ, ਉਹਦੇ ਚ ਮਾਂ ਦੀ ਅੰਸ ਪੂਰੀ ਹੈ, ਪਿਓ ਦੀ ਅਧੂਰੀ ਹੈ। ਪੁਰਖ ਮੈਂ ਨਾਰ, ਨਾਰ ਮੈਂ ਪੁਰਖਾ, ਰਾਮ ਕੱਲੀ ਮੱਲਾ ਪਹਿਲਾ, ਬੂਝੋ ਬ੍ਰਹਮ ਗਿਆਨੀ, ਇਹ ਬ੍ਰਹਮ ਗਿਆਨੀ। ਕੋਈ ਵੀ ਜਿਹੜਾ ਪੁਰਸ਼ ਹੈ ਉਹ ਪੁਰਸ਼ ਰੂਪ ਦੇ ਚ ਪੂਰਨ ਹੈ, ਉਹਦੇ ਅੰਦਰ ਅਧੂਰੀ ਇਸਤਰੀ ਵੀ ਹੈ, ਮਾਂ ਤੋਂ ਵੀ ਆਇਆ, ਮੇਰਾ ਪਿਓ ਤੋਂ ਨਹੀਂ ਆਇਆ। ਕੋਈ ਵੀ ਜਿਹੜੀ ਇਸਤਰੀ ਹੈ, ਮਾਂ ਦੀ ਅੰਸ ਪੂਰੀ ਇਸ ਵਾਸਤੇ ਇਸਤਰੀ ਹੈ, ਪੂਰੀ ਹੈ, ਉਹਦੇ ਅੰਦਰ ਪੁਰਸ਼ ਅਧੂਰਾ ਹੈ, ਅਰਧ ਅੰਗ। ਉਹ ਜਿਹੜਾ ਅਰਧ ਅੰਗ ਹੈ ਉਹੀ ਸੰਪੂਰਨ ਹੋਣਾ ਚਾਹੁੰਦਾ ਹੈ। ਇਸ ਵਾਸਤੇ ਇਸਤਰੀ ਦੇ ਅੰਦਰ ਇਸਤਰੀ ਦੀ ਕਸ਼ਿਸ਼ ਨਹੀਂ ਹੈ, ਪੁਰਸ਼ ਦੀ ਹੈ। ਪੁਰਸ਼ ਦੇ ਅੰਦਰ ਪੁਰਸ਼ ਦੀ ਕਸ਼ਿਸ਼ ਨਹੀਂ ਹੈ, ਇਸਤਰੀ ਦੀ ਹੈ। ਪੁਰਸ਼ ਤੇ ਪੁਰਸ਼ ਜੈਸਾ ਹੈ ਹੀ ਪੂਰਾ, ਕਿਉਂਕਿ ਉਹਦੇ ਅੰਦਰ ਅਧੂਰੀ ਇਸਤਰੀ ਹੈ, ਤਨ ਕਰਕੇ ਵੀ ਮਨ ਕਰਕੇ, ਤਾਂ ਕਸ਼ਿਸ਼ ਇਸਤਰੀ ਦੀ ਹੈ। ਇਹ ਇਸਤਰੀ ਚਾਹੇ ਮਾਂ ਹੋਵੇ, ਚਾਹੇ ਬਹਿਣ ਹੋਵੇ, ਚਾਹੇ ਪਤਨੀ ਹੋਵੇ, ਚਾਹੇ ਧੀ ਹੋਵੇ, ਪੁਰਸ਼ ਇਸਤਰੀ ਤੋਂ ਪ੍ਰਭਾਵਿਤ ਹੈ। ਇਸਤਰੀ ਪੁਰਸ਼ ਤੋਂ ਪ੍ਰਭਾਵਿਤ ਹੈ। ਇਹ ਪੁਰਸ਼ ਚਾਹੇ ਪਿਤਾ ਹੋਵੇ, ਚਾਹੇ ਭਰਾ ਹੋਵੇ, ਚਾਹੇ ਪਤੀ ਹੋਵੇ, ਚਾਹੇ ਪੁੱਤਰ ਹੋਵੇ, ਮਾਂ ਜੈਸੀ ਤੇ ਉਹ ਹੈ, ਇਸਤਰੀ ਤੋਂ ਪ੍ਰਭਾਵਿਤ ਨਹੀਂ ਹੈ, ਪੁਰਸ਼ ਤੋਂ ਪ੍ਰਭਾਵਿਤ। ਬਾਲਕਨ ਕਿਆ ਬਣਿਆ ਕਨਿਆ ਕੋ ਜੈਸੇ ਬਾਪ ਪਿਆਰਾ, ਭਾਈ ਕੋ ਤਾਂ ਭਾਈ ਗੁਰੂ ਨਾਨਕ ਕਮਾਲ ਕਰਦੇ ਨੇ, ਛੋਟੀ ਜਿਹੀ ਕੰਨਿਆ ਪਿਓ ਦੀ ਪਰਿਕਰਮਾ ਕਰਦੀ, ਪਿਓ ਦੇ ਪੈਰਾਂ ਨਾਲ ਲਿਪਟਦੀ ਹੈ, ਪਿਓ ਨੂੰ ਵੇਖ ਕੇ ਖੁਸ਼ ਹੁੰਦੀ ਹੈ। ਮਾਂ ਜੈਸੀ ਤੇ ਹੈ, ਉਹ ਤੇ ਹੈ। ਧੰਨ ਗੁਰੂ ਨਾਨਕ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਪਰਮਾਤਮਾ ਦਾ ਗਿਆਨ ਹੈ, ਪ੍ਰਕਿਰਤੀ ਦਾ ਗਿਆਨ ਹੈ, ਰਾਗਾਂ ਦਾ ਗਿਆਨ ਹੈ, ਸੰਗੀਤ ਦਾ ਸਾਗਰ ਹੈ, ਕਵਿਤਾ ਦਾ ਸਾਗਰ ਹੈ। ਕਿਸੇ ਵੀ ਕੋਨੋ ਚ ਖੋਜ ਲਓ, ਹਰ ਕਲਾ ਦਾ ਇਹ ਖਜ਼ਾਨਾ ਹੈ, ਹਰ ਕਲਾ ਦਾ ਇਹ ਖਜ਼ਾਨਾ। ਮਾਂ ਬਾਪ ਤੋਂ ਸਰੀਰ ਆਇਆ ਤਾਂ ਸਰੀਰ ਦੇ ਅੰਦਰ ਮਾਂ ਬਾਪ ਦੀ ਅੰਸ ਮੌਜੂਦ ਹੈ। ਸ਼ਬਦ ਤੋਂ ਸੂਖਸ਼ਮ ਸਰੀਰ ਆਇਆ, ਜੋਤ ਆਈ ਹੈ, ਬ੍ਰਹਿਮੰਡ ਆਇਆ, ਸਾਰਾ ਸੰਸਾਰ ਆਇਆ, ਤਾਂ ਸਮੁੱਚੇ ਸੰਸਾਰ ਵਿੱਚ ਸ਼ਬਦ ਮੌਜੂਦ ਹੈ। ਕੀਤਾ ਪਸਾਓ ਏਕੋ ਕਵਾਓ, ਤਿਸਤੇ ਹੋਏ ਲੱਖ ਦਰਿਆਓ, ਲੱਖਾਂ ਜ਼ਿੰਦਗੀ ਦੇ ਦਰਿਆ ਚੱਲ ਪਏ ਇੱਕ ਕਵਾਓ ਤੋਂ, ਤਾਂ ਕਵਾਓ ਮੌਜੂਦ ਹੈ, ਉਹ ਸ਼ਬਦ ਮੌਜੂਦ ਹੈ, ਵਿਆਪਕ ਹੈ ਸ਼ਬਦ। ਤਿੰਨ ਲੋਕਾਂ ਮੈਂ ਸ਼ਬਦ ਰਵਿਆ ਹੈ, ਤਿੰਨ ਲੋਕਾਂ ਦੇ ਚ ਵਿਆਪਕ ਹੈ, ਉਹ ਸ਼ਬਦ ਕੀ ਹੈ? ਮੈਂ ਫਿਰ ਦੁਹਰਾਵਾਂ, ਅਹਿਲੇ ਇਸਲਾਮ ਦੇ ਬਾਨੀ ਹਜ਼ਰਤ ਮੁਹੰਮਦ ਸਾਹਿਬ ਕਹਿੰਦੇ ਨੇ ਕੁਨ, ਈਸਾਈਅਤ ਦੇ ਪੈਗੰਬਰ ਹਜ਼ਰਤ ਈਸਾ, ਯਸੂ ਮਸੀਹ ਈਸਾ ਕਹਿੰਦੇ ਨੇ ਲੋਗੋਸ ਹੈ। ਜੈਨ ਧਰਮ ਦੇ ਬਾਨੀ ਮਹਾਨ ਤਪਸਵੀ ਸਵਾਮੀ ਮਹਾਵੀਰ ਕਹਿੰਦੇ ਨੇ ਓਅੰਕਾਰ, ਓਅੰਕਾਰ। ਉਪਨਿਸ਼ਦਾਂ ਦੇ ਅੱਧ ਤੋਂ ਵੀ ਜ਼ਿਆਦਾ ਰਿਸ਼ੀ 108 ਦੇ ਰਿਸ਼ੀ ਕਹਿੰਦੇ ਨੇ ਉਹ ਧੁਨ ਓਮ ਹੈ, ਓਮ ਹੈ। ਕੁਛ ਕਹਿੰਦੇ ਨੇ ਉਹ ਓਅੰਕਾਰ। ਭਗਤ ਸਿਰਮੌਰ ਸ੍ਰੀ ਕਬੀਰ ਕਹਿੰਦੇ ਨੇ ਓਅੰਕਾਰ ਆਦਮੇ ਜਾਨਾ, ਲਿਖਿਆ ਰਮੇਟੇ ਤਾਏ ਨਮਾਨ। ਇੰਜ ਓਅੰਕਾਰ ਲਿਖ ਦਿਓ ਤੇ ਮੇਟ ਦਿਓ, ਓਅੰਕਾਰ ਇਤਨਾ ਨਹੀਂ। ਓਅੰਕਾਰ ਦੀ ਧੁਨ ਤਿੰਨ ਭਵਨਾਂ ਵਿੱਚ ਵਿਆਪਕ ਹੈ ਕਬੀਰ। ਓਅੰਕਾਰ ਦੀ ਧੁਨ ਤੇ ਜਗਤ ਖੜਾ ਹੈ। ਓਅੰਕਾਰ ਦੀ ਧੁਨ ਅਨਾਹਦ ਨਾਦ ਹੈ, ਪਰਮਾਤਮਾ ਦੀ ਆਵਾਜ਼ ਹੈ, ਆਹਤ ਨਾਦ ਨਹੀਂ। ਦੋ ਚੀਜ਼ਾਂ ਦੇ ਟਕਰਾਓ ਤੋਂ ਨਹੀਂ ਪੈਦਾ ਹੋਈ, ਸਿੱਧੀ ਉਸ ਜੋਤ ਤੋਂ, ਪਰਮ ਜੋਤ ਤੋਂ ਇਹ ਧੁਨ ਨਿਕਲੀ ਹੈ ਓਅੰਕਾਰ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਓਅੰਕਾਰ ਆਦ ਕਥਨੀ ਅਨਾਦ, ਓਅੰਕਾਰ ਅਨਾਦੀ ਕਥਨੀ ਹੈ, ਪਹਿਲਾ ਬੋਲ ਹੈ।
ब्रह्मंड की पहली आवाज है, इसे तो जगत बने। धन गुरु नानक देव जी महाराज ने तो बकायदा एक लंबी चौड़ी बाणी रच दी जेदा ना ही रख दिता ओहंकार। दक्षणी ओहंकार तो मुराद रामकली दक्षणी। मैं कई दफा हैरान होना एक एक राग दियां कई कई किस्म ने। गौड़ी राग की सिलसिलावार कथा रिकॉर्ड करा रहा सी तो मैं हैरान हो गया, कई तरह की गौड़ी आ गई, गौड़ी चेती, गौड़ी पूर्वी, गौड़ी ग्वारेरी, गौड़ी बैरागन। शुद्ध गौड़ी कोई नहीं पिया गाँदा, किसने बैरागन गाना है, किसने जो है ग्वारेरी गाना है, तो किसने चेती गाना है, क्यों स्रोते ही नहीं रहे। दो सुरां दी धुन ते सिर हलाण वाले तो फिर कुदरती गल है, स्रोत नीवी हो जाए वक्तव नीवा हो जाता, सुनना नीवा हो जाए बोल भी नीवे हो जाता, स्रोत कोई उच्ची नहीं है, यह भी मैरज करते हैं। ता ऐसा हो गया, ता राग खो गए। सतगुरु जे गौड़ी राग चलाने, गौड़ी मल्ला पंजवा, गौड़ी मल्ला पंजवा, एक दफा गौड़ी लिख लो, बार बार क्यों रखी जा रहे, इस वास्ते लिखी जा रहे ने, मतां किधरे दूजा शब्द होर राग दे च पढ़ो, वह भी गौड़ी च पढ़ो, फिर गौड़ी मल्ला पंजाओ, फिर गौड़ी लिखते पायो, मतां किधरे तीजा शब्द किसी होर राग दे च पढ़ो, यह भी गौड़ी च गाओ। कौन गायन करता है, हो गई गल, कौन मेहनत करे, स्रोते भी नहीं रहे, वक्ते भी नहीं रहे। मैनू कहने दे कोई संकोच नहीं है, धन सो राग सो रंगड़े आलाप सब जग है। धन ने ए राग जेदा आलाप मन नू शांति देंदा है, सुकून देंदा है। राग रतन परवार परिया शब्द गावना, कहिंदे रहो तुसी राग रतन है, धन सो राग सरम सुरंगड़े अलापत सब ते खजाए। मार्केट दे वस्तु ते पहिए ढेर पे, ग्राहकी नहीं है, कितनी देर तक वो वस्तु रहेगी, आखिर वो वस्तु आउट ऑफ मार्केट हो जाएगी। राग दे स्रोते ही ना रह गए, दो सुरां दे उते सिर हिलावण वाले लोग रह गए, राग खो गया। कौन गायन करे गौड़ी चेती, गौड़ी पूर्वी, गौड़ी ग्वारेरी, गौड़ी बैरागन, कौन गायन करे। रामकली भी दो तरह की है गुरु ग्रंथ साहब। रामकली दखनी मल्ला पहला जो करनाटक तमिल केरला गायन आती है, दक्षिण की रामकली मेरे पातशाह ने बाणी उच्चारण की है, केड़ी ओहंकार। महाराज कहने ओहंकार ब्रह्मा उत्पत, ओहंकार किया जिन चित, ओहंकार सहल जुगवाय, ओहंकार वेद निर्मय। सारा पसारा ओहंकार की धुन तो है, ये दूजी धुन नहीं है, गुरु नानक नु एका जोड़ना पिया, एक ओहंकार एक यही धुन है, दूजी नहीं है, यही एक यही धुन है, इसे धुन तो जगत बने, आवास तो जगत बने, कवाओ तो जगत बने, कवाओ तो ही वापस जाएगा, वेख के वापस नहीं जाएगा, बोल के वापस जाएगा, वापसी बोल तो होवेगी। किड़े शब्द वापसी कराणगे, जिन्हां शब्दां नूं सुन के वो करता पुरख प्रसन्न होवेगा। मोह के बोलण बोलीए, जित सुन धरे प्यार, किकी बोलीए, वो सुने ते प्यार पावे साड़ी वापसी हो जाए। करोड़ों मनुखां च कोई एक हुंदा है जीवदा जागदा, जो वापस हो गया हुंदा है उन्हें कहंदे ने जीवन मुक्त, प्रभ की आ गया आत्म हितावे, जीवन मुक्त सो कहावे। वो जोत दे च जोत ते हो गया, जे मिट्टी दे च मिट्टी नहीं होया, इन्हें कहंदे ने जीवन मुक्त। थोड़े दिन होए, दो तीन साल होए ने, बाबा दर्शन सिंह जी गन्नोपुर काले हर साल अलवर समागम ते आउंदे सन, बीमार पै गए ते मैं बीमार पुरसी ले गया। मैं कहा बाबा जी बड़ी तकलीफ हो रही होनी है, लेटे हुए सन, मैनू कहन लगे मस्कीनिया करके रोटी असी खा लीए, झूठी थाली कोई चुकदा ते चुक लवे, मैनू इंज कहन लगे। असी अपने टिकाने घर पहुंच गए, ये घोड़ा कोई लै जांदा ते लै जाए, सानू लोड़ ही नहीं, इहदी लोड़ ही रमज दे च गल कह गए। ऐसे पुरुष नु कहंदे ने गुस्ताखी माफ, जीवन मुक्त, तन तो उच्चे उठ गए। जिन्हां दी जोत दे जोत रल जांदी है, मौत का डर दे के उन्होंने डराया नहीं जा सकता। उत्थे उस तो उपर उठ गए, चाहे बंद बंद कट दो, चाहे दीवारां च चिण दो, चाहे तत्ती तवी ते बिठा दो, चाहे सोली ते टंग दो। कहो कबीर मरन मन मानिया, मर मर जाते जिन राम न जानिया। ओ मरदे ने जिन्हां दे राम नूं जाणिया ही नहीं। असी जाण लिया मौत होंदी नहीं, असी ते जोत दे जोत हो गए। जीवदियां जी बंधन टुट जांदे ने और मनुख जीवन मुक्त हो जांदा। जीवन मुक्त किवें होई है, वापसी किवें होवे? मैं अर्ज कीती है आवणा ते शब्द तो होया है। उत्पत परले शब्दे होवे, शब्दे ही फिर उपत होवे। कवाओ तो साडा आवणा होया है, कवाओ तो ही वापसी होवे। शब्द तो साडी आमद होई है, शब्द तो वापसी होवेगी। ज्यादा विस्तार नहीं, क्योंकि घड़ी मैनू बार बार रोक रही है। इत्थे मैं समाप्ति करने। सारिया का धन्यवाद। फुल चुक दी क्षमा। वाहिगुरु जी का खालसा, वाहिगुरु
वाहिगुरु जी का खालसा, वाहिगुरु जी की फतेह।